الحمد لله الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم وما منع الناس ان يؤمنوا اذ جاءهم الهدى الا ان قالوا ابعث الله بشرا رسولا صدق الله العلي العظيم رب اشرح لي صدری ویسر لی امری واحلل عقدۃ من لسانی یفقہوا قولی اللہم ربنا الہمنا رشدنا واعذنا من شرور انفسنا آمین یا رب العالمین. یہ گیارہویں رکوع وچ پھر وہ مضمون آ رہا ہے جڑا اکثر و بیشتر قرآن مجید وچ آیا کہ جدوں بھی اللہ تعالی نے کسی رسول نو اپنی قوم دی طرف کلیا تو انہاں دا یہ اعتراض ہوندا سی تو تے بشر ہیں تے اللہ تعالیٰ نے بشر نو رسول کیوں بنایا. اللہ تعالیٰ کہ اللہ تعالیٰ انسانہ وچوں ہی رسول بناندے رہنے کیونکہ رسول دا کم ہے انہاں لئی اسوہ دینا انہاں لئی مثال قائم کرنا. اللہ تعالیٰ دے جو بھی کلام نازل ہوندا ہے او دے تقاضے پورے کر کے لوکاں تے حجت قائم کرنا کہ تاکہ لوکاں دے کول کل نوں کوئی عذر نہ رہ جائے. تے او ہی انسان جیڑا ہے لوکاں لئی مثال بن سکدا ہے جیڑا انہاں ورگا ہوئے جنوں اوہ جیاں حاجتاں ہون اوہی سارا او دا زندگی گزارن دا طریقہ ہوئے تے پھر او ہی انہاں واسطے مثال بن سکدا. اگر کوئی فرشتہ اللہ تعالیٰ رسول بنا کے بھیج دیندا تے فرشتہ نہ کھاندا نہ پیندا نہ او دی کوئی اولاد نہ ہی او دا کوئی گھر بار ہوندا تے او کس طرح انساناں واسطے مثال بندا. اس کر کے اللہ تعالیٰ نے ہر قوم دے وچوں ان رسول بھیجیا تے انہاں وچوں ہی بھیجیا جنوں او ساریاں حاجتاں لاحق سن جیڑیاں سارے انساناں نوں ہوندیاں تے انہاں نے او زندگی گزار کے اللہ تعالیٰ دی بندگی تے باوجود دے کہ انہاں دے بھی گھر والے ہوندے سن انہاں دی بھی روزی کمانی پیندی سی انہاں نوں بھی آپ بھوک لگدی سی انہاں نوں بھی تکلیفاں آندیاں سن انہاں ساریاں چل کے تے اللہ تعالیٰ دے حکماں دے اتے عمل کر کے لوکاں لئی نمونہ پیدا کیتا اور یہی مقصد ہے رسولاں دے بھیجن دا تاکہ لوکاں دے کول قیامت دے دن کوئی حجت نہ رہ جائے کوئی عذر نہ رہ جائے. تو اس کر کے اللہ تعالیٰ فرماندا ہے کہ اسی تے بشر ہی رسول بھیجدے رہے. فرمایا وما منع الناس ان یؤمنوا اذ جاءهم الهدى. کس چیز نے روکیا انساناں نوں جدوں کہ وہ ایمان لیاون جدوں کہ انہاں کول ہدایت پہنچ گئی. الا ان قالوا ابعث اللہ بشر رسولا. سوائے اس دے کہ وہ کہندے رہے کہ اللہ تعالیٰ نے بشر رسول بنا کے بھیج دیتا. قل لو کان فی الارض ملائکۃ یمشون مطمئنین لنزلنا علیہم من السماء ملکا رسولا. انہاں نوں فرما دیو اگر زمین دے اتے فرشتے وسدے ہوندے وہ اتھے رہ رہے ہوں دے بڑے اطمینان نال تے اسی انہاں دے واسطے آسمان تو فرشتہ رسول بنا کے بھیج دے کیوں انہاں دی ہدایت لی وہی بھیجنا چاہیے سی جڑا انہاں ورگا ہوندا اور انہاں ورگے سارے انہوں تقاضے ہوں دے اور انہاں دا سامنے اللہ تعالیٰ دی بندگی کر کے دکھا دیندا. اگر اتھے فرشتے واسطے ہوں دے تے اللہ فرشتہ رسول بھیج دا چونکہ اتھے انسان واسطے سن اس کر کے اللہ تعالیٰ نے انساناں وچوں ہی رسول بنا کے بھیجے نے. کل کفا باللہ شہیدم بینی و بینکم. انہاں دس دیو اللہ کافی ہے گواہ میرے اور تواڈے درمیان. انہو کانا بے عباد ہی خبیرم بصیرا. اور بے شک وہ اپنے بندیاں تو خوب باخبر ہے اور انہاں دے بارے خوب بصیرت رکھدا ہے. اے ساڈے تیارے عذر نے جڑے تسی عذر کر رہے ہو مگر نہ اے حقیقت تیارے سامنے ہے کہ اللہ تعالیٰ نے تیاری ہدایت لی انساناں ہی دے وچوں رسول بنا کے بھیجیا وہی تینوں ہدایت دا ذریعہ بن سکدا سی اور وہی نمونہ ہو سکدا سی. وہ میں یہد اللہ فول محتدے. اور جنہوں اللہ تعالیٰ ہدایت دے دے وہی ہدایت یافتہ ہے کیونکہ اللہ تعالیٰ نے جیڑی ہدایت کر لی یہی سدھا راہ ہے تو جیڑا انہوں اختیار کردہ ہے وہی ہے جیڑا سدھی راہ تے ہوندا ہے. وہ میں یضلل فلن تجد لہم اولیاء من دونہ. اور جنہوں اللہ گمراہ کر دے وہ واسطے تسی کوئی ساتھی نہیں پاؤ گے وہ ہمدرد وہ علاوہ کوئی ہور راہ نہیں ہے جیڑا سدھا راہ ہے تو جیڑا اللہ تعالیٰ دے راہ نوں چھڑدا ہے او دے واسطے پھر کوئی بھی جڑا ہے ایسا نہیں ہے آدمی کہ انہوں سیدھی راہ دس سکے. وَنَحْشُرُهُمْ يَوْمَ الْقِيَامَةِ عَلَى وُجُوهِهِمْ عُمْيًا وَبُكْمًا وَصُمًّا. اور اے لوگ جنہاں نے گمراہی اختیار کیتی ہے انہاں نوں اسی کٹھے کران گے قیامت دے دن انہاں دے منہاں دے بل. عُمْيًا وَبُكْمًا وَصُمًّا. اے ہون گے انے بھی تے بولے بھی تے اے جڑے ہیں اے دیکھ بھی نہیں سکن گے سن بھی نہیں سکن گے تے بول بھی نہیں سکن گے. مَأْوَاهُمْ جَهَنَّمُ. انہاں دا ٹھکانا ہوئے گا جہنم. کلما خبت زدناہم سعیرا. جدوں بھی وہ جہنم دے وچ اگ جیڑی ہے وہ برداشت کردیاں کردیاں انہاں نوں لگے گی کہ کٹ گئی ہے تے اسی انہوں ہور دہکا دیاں گے ہور انہوں جیڑا ہے زیادہ تیز کر دیاں گے. ذالک جزاؤہم بانہم کفروا. ਇਹ ਹੈ ਸਜ਼ਾ ਇਹਨਾਂ ਦੀ ਇਸ ਵਜ੍ਹਾ ਤੋਂ ਕਿ ਇਹਨਾਂ ਕੁਫਰ ਕੀਤਾ ਬਿਆਯਾਤ ਇਹਨਾਂ ਸਾਡੀਆਂ ਆਇਤਾਂ ਦਾ ਵਕਾਲ ਵਾਇਜ਼ਾ ਕੁੰਨਾ ਇਜ਼ਾਮਾਂ ਵਫਾਤਨ ਔਰ ਕਹਿਣ ਲੱਗੇ ਕਿਆ ਜਦੋਂ ਹੋ ਜਾਂਗੇ ਅਸੀਂ ਹੱਡੀਆਂ ਔਰ ਚੂਰਾ ਚੂਰਾ ਹੋ ਜਾਂਗੇ ਮਿੱਟੀ ਚ ਮਿਲ ਜਾਂਗੇ ਇਹਨਾਂ ਦਾ ਮਬੂਸ ਉਹਨਾਂ ਖਲਕਨ ਜਰੀਦਾ ਤੇ ਕਿਆ ਸਾਨੂੰ ਦੁਬਾਰਾ ਜਿਹੜਾ ਹੈ ਉਹ ਮਖਲੂਕ ਬਣਾ ਕੇ ਉਠਾ ਲਿਆ ਜਾਏਗਾ ਸਵਾਰਾ ਸਾਨੂੰ ਪੈਦਾ ਕਰ ਲਿਆ ਜਾਏਗਾ ਇਹ ਹੈ ਜਿਹੜਾ ਇਤਰਾਜ਼ ਕਰਦੇ ਰਹੇ ਕਿ ਅੱਲਾਹ ਤਾਲਾ ਦੇ ਕੁਦਰਤ ਦਾ ਇਹਨਾਂ ਨੂੰ ਇਨਕਾਰ ਰਿਹਾ ਕਿ ਉਹ ਕਾਦਰ ਨਹੀਂ ਹੈ ਇਹਨਾਂ ਨੂੰ ਦੁਬਾਰਾ ਪੈਦਾ ਕਰਨ ਤੇ ਜਿਹਨੇ ਪਹਿਲੀ ਦਫ਼ਾ ਪੈਦਾ ਕੀਤਾ ਅਵਲਮ ਯਰੋ ਕਿਆ ਇਹਨਾਂ ਨੂੰ ਨਜ਼ਰ ਨਹੀਂ ਆਇਆ ਅੱਲਾਹ ਅੱਲਾਜ਼ੀ ਖਲਕ ਸਮਾਵਾਤ ਵਲ ਅਰਜ਼ ਬੇਸ਼ੱਕ ਉਹ ਅੱਲਾ ਜਿਹਨੇ ਪੈਦਾ ਕੀਤਾ ਅਸਮਾਨਾ ਔਰ ਜ਼ਮੀਨ ਨੂੰ ਕਾਦਿਰੁਨ ਉਹ ਕੁਦਰਤ ਰੱਖਦਾ ਹੈ ਅਲਾ ਯਖਲੁਕ ਮਿਸਲਹੁਮ ਕਿ ਉਹ ਪੈਦਾ ਕਰ ਲੈ ਇਹਨਾਂ ਵਰਗੇ ਹੋਰ ਵੀ ਵਜਾਲਾ ਲਹੁਮ ਅਜਲ ਅੱਲਾ ਰਹਿਬਾ ਫੀ ਔਰ ਉਹ ਕੁਦਰਤ ਰੱਖਦਾ ਹੈ ਕਿ ਇਹਨਾਂ ਵਾਸਤੇ ਉਹ ਮੁੱਦਤ ਮੁਅੱਯਨ ਕਰੇ ਜਿਹਦੇ ਬਾਰੇ ਕੋ ਸ਼ੱਕ ਹੋ ਹੀ ਨਹੀਂ ਸਕਦਾ ਇਹ ਹੈ ਅੱਲਾ ਤਾਲਾ ਨੇ ਜਿਹੜਾ ਹਰ ਸ਼ਖਸ ਦੇ ਵਾਸਤੇ ਜਿਹੜਾ ਹੈ ਉਹਨੇ ਪੈਦਾ ਕੀਤਾ ਹੈ ਤੇ ਉਹਨੇ ਹਰ ਇੱਕ ਦੀ ਮੁੱਦਤ ਮੁਅੱਯਨ ਕੀਤੀ ਹੈ ਔਰ ਪੂਰੀ ਕਾਇਨਾਤ ਦੀ ਵੀ ਉਹਨੇ ਇੱਕ ਮੁੱਦਤ ਮੁਅੱਯਨ ਕੀਤੀ ਹੈ ਜਿਸ ਦਿਨ ਇਹ ਸਾਰੀ ਖਤਮ ਹੋ ਜਾਏਗੀ ਔਰ ਉਹ ਦਿਨ ਆਏਗਾ ਜਿਸ ਦਿਨ ਫਿਰ ਅੱਲਾ ਦੇ ਸਾਹਮਣੇ ਪੇਸ਼ ਹੋਣਾ ਹੋਏਗਾ ਫਾਬਤ ਜ਼ਾਲਿਮੂਨਾ ਇਲਾ ਕਫੂਰਾ ਇਹ ਜ਼ਾਲਮ ਜਿਹੜੇ ਨੇ ਇਸ ਇਨਕਾਰ ਕਰ ਰਹੇ ਨੇ ਸਿਰਫ ਨਾ ਸ਼ੁਕਰੀ ਦੀ ਵਜ੍ਹਾ ਤੋਂ ਹਾਲਾਂਕਿ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਉਹ ਅੱਲਾ ਜਿਹਨੇ ਆਸਮਾਨ ਔਰ ਜ਼ਮੀਨ ਪੈਦਾ ਕੀਤੇ ਨੇ ਉਹ ਕਾਦਰ ਹੈ ਇਹਨਾਂ ਨੂੰ ਦੁਬਾਰਾ ਪੈਦਾ ਕਰਨ ਤੇ ਵੀ ਕੁੱਲਾਮ ਤੁਮ ਤਮਲੇ ਕੂ ਨਾ ਖਜ਼ਾ ਨਾ ਰਹਿਮਤ ਰੱਬੀ ਫਰਮਾ ਦਿਓ ਅਗਰ ਕਸੀਂ ਤੁਸੀਂ ਇਖਤਿਆਰ ਰੱਖਦੇ ਹੁੰਦੇ ਮੇਰੇ ਰੱਬ ਦੇ ਖਜ਼ਾਨਿਆਂ ਦਾ ਮੇਰੇ ਰੱਬ ਦੀ ਰਹਿਮਤ ਦੇ ਖਜ਼ਾਨਿਆਂ ਦਾ ਇਜ਼ਲਾਮ ਸਤ ਤੁਮ ਖਸ਼ਿਅਤ ਇਨਫਾਕ ਤੇ ਤੁਸੀਂ ਤੇ ਉਹਨੂੰ ਰੋਕ ਰੋਕ ਕੇ ਰੱਖਦੇ ਇਸ ਕਰਕੇ ਕਿ ਖਰਚ ਨਾ ਹੋ ਜਾਏ ਪੱਕਾ ਨਾਲ ਇਨਸਾਨ ਨੂੰ ਕਤੂਰਾ ਔਰ ਇਨਸਾਨ ਬੜਾ ਹੀ ਤੰਗ ਦਿਲ ਹੈ ਅਸਲ ਚ ਇਨਸਾਨ ਨੂੰ ਆਪਣੀਆਂ ਹਾਜਤਾਂ ਹੁੰਦੀਆਂ ਨੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਸਹਿੰਦ ਸਹਿੰਦ ਕੇ ਰੱਖਦਾ ਕਿ ਮੇਰੇ ਕੰਮ ਆਣਗੀਆਂ ਔਰ ਦੂਸਰਿਆਂ ਤੇ ਖਰਚ ਨਹੀਂ ਕਰਦਾ ਲੇਕਿਨ ਅੱਲਾ ਜਿਹੜਾ ਉਹ ਤੇ ਗਨੀ ਔਰ ਹਮੀਦ ਹੈ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਸ ਕਰਕੇ ਉਹਦੀ ਰਹਿਮਤ ਵਸੀ ਹੈ ਔਰ ਉਹ ਲੋਕਾਂ ਦੇ ਵਾਸਤੇ ਰਿਸਕ ਵੀ ਜਿਹੜਾ ਉਹ ਮੁਹੱਈਆ ਕਰ ਰਿਹਾ ਵਲਕਦ ਆਤੇਨਾ ਮੂਸਾ ਤਿਸਾ ਆਯਾਤ ਬਈਨਾਤ ਇਹ ਕਿਰਤ ਮੂਸਾ ਅਲੈਹਿ ਸਲਾਮ ਦਾ ਜ਼ਿਕਰ ਇਸ ਸੂਰਤ ਦੇ ਸ਼ੁਰੂ ਚ ਵੀ ਆਇਆ ਸੀ ਤੇ ਉੱਥੇ ਉਹਨਾਂ ਦੀ ਤਾਰੀਖ ਦਾ ਉਹ ਹਿੱਸਾ ਬਿਆਨ ਕੀਤਾ ਗਿਆ ਜਿਹੜਾ ਹਜ਼ਰਤ ਮੂਸਾ ਅਲੈਹਿ ਸਲਾਮ ਤੋਂ ਬਾਅਦ ਉਹਨਾਂ ਤੇ ਗੁਜ਼ਰਿਆ ਔਰ ਜਿਸ ਤਰ੍ਹਾਂ ਉਹਨਾਂ ਨੇ ਦੋ ਦਫ਼ਾ ਜਿਹੜਾ ਹੈ ਉਹਨਾਂ ਨੂੰ ਅਰੂਜ ਹੋਇਆ ਤੇ ਫਿਰ ਦੋ ਦਫ਼ਾ ਜ਼ਵਾਲ ਆਇਆ ਔਰ ਤੀਸਰੀ ਦਫ਼ਾ ਦੱਸਿਆ ਗਿਆ ਕਿ ਕੁਰਾਨ ਮਜੀਦ ਜਿਹੜਾ ਹੈ ਆ ਗਿਆ ਇਹਦੀ ਤਾਲੀਮ ਤੇ ਅਮਲ ਕਰੋ ਅਗਰ ਅੱਲਾਹ ਤਾਲਾ ਦੇ ਨਾਰਾਜ਼ਗੀ ਤੋਂ ਗੁੱਸੇ ਤੋਂ ਬਚਣਾ ਹੈ ਹੁਣ ਹਜ਼ਰਤ ਮੂਸਾ ਅਲੈਹਿ ਸਲਾਮ ਦਾ ਜ਼ਿਕਰ ਕੀਤਾ ਜਾ ਰਿਹਾ ਉਸ ਵੇਲੇ ਦਾ ਕਿ ਜਦੋਂ ਫਿਰਾਉਣ ਦੀ ਤਰਫ਼ ਭੇਜੇ ਗਏ ਤੇ ਉਸ ਵੇਲੇ ਦੇ ਜਿਹੜੇ ਵਾਕੇ ਨੇ ਉਹ ਬਿਆਨ ਕੀਤੇ ਜਾ ਰਹੇ ਨੇ ਫਰਮਾਇਆ ਵਲਕਦ ਆਤੇਨਾ ਮੂਸਾ ਤਿਸਾ ਆਯਾਤ ਬਈਨਾਤ ਅਸਾਂ ਦਿੱਤੀਆਂ ਸਨ ਮੂਸਾ ਅਲੈਹਿ ਸਲਾਮ ਨੂੰ ਨੌ ਵਾਜ਼ਿਹ ਨਿਸ਼ਾਨੀਆਂ ਇਹ ਹੈ ਨੌ ਨਿਸ਼ਾਨੀਆਂ ਸਨ ਜਿਹੜੀਆਂ ਹਜ਼ਰਤ ਮੂਸਾ ਅਲੈਹਿ ਸਲਾਮ ਨੂੰ ਦਿੱਤੀਆਂ ਜਿਹੜੀਆਂ ਫਿਰਾਉਣ ਨੂੰ ਵਿਖਾਈਆਂ ਗਈਆਂ ਉਹਨਾਂ ਤੋਂ ਦੋ ਤੇ ਹੈ ਉਹ ਸ਼ੁਰੂ ਦੇ ਵਿੱਚ ਹੀ ਜਿਹੜੀਆਂ ਦਿੱਤੀਆਂ ਸਨ ਅਸਾ ਸੀ ਕਿ ਜਿਹੜਾ ਅਜਦਹਾ ਬਣ ਜਾਂਦਾ ਸੀ ਔਰ ਹੱਥ ਸੀ ਜਦੋਂ ਗਰੇਬਾਨ ਚ ਪਾ ਕੇ ਕੱਢਦੇ ਸਨ ਤੇ ਉਹ ਬਿਲਕੁਲ ਸਫੈਦ ਹੁੰਦਾ ਸੀ ਚਮਕਦਾ ਹੋਇਆ ਬਗੈਰ ਕਿਸੇ ਐਬ ਤੋਂ ਬਾਕੀ ਉਹ ਨਿਸ਼ਾਨੀਆਂ ਨੇ ਕਿ ਜਦੋਂ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਆਖਿਆ ਅੱਲਾਹ ਤਾਲਾ ਨੂੰ ਐ ਅੱਲਾਹ ਇਸ ਕਰਕੇ ਸਾਰੀ ਜਿਹੜੀ ਹੈ ਇਨਕਾਰ ਕਰ ਰਹੇ ਨੇ ਕਿ ਇਹਨਾਂ ਤੂੰ ਮਾਲੋ ਦੌਲਤ ਦਿੱਤੀ ਆ ਤੇ ਇਹਨਾਂ ਦੇ ਉੱਤੇ ਕੋਈ ਅਜ਼ਾਬ ਕੱਲ ਤਾਕੇ ਬਣ ਜਿਹੜੇ ਹੈ ਇਹ ਬੰਦੇ ਬਣਨ ਔਰ ਅੱਲਾਹ ਤਾਲਾ ਦੇ ਪੈਗਾਮ ਨੂੰ ਸੁਣਨ ਤੇ ਅੱਲਾਹ ਤਾਲਾ ਨੇ ਫਿਰ ਮੁਖਤਲਿਫ ਸੂਰਤਾਂ ਚ ਉਹਨਾਂ ਚ ਅਜ਼ਾਬ ਘੱਲਿਆ ਇਹਦੇ ਉੱਤੇ ਜਦੋਂ ਵੀ ਅਜ਼ਾਬ ਆਉਂਦਾ ਸੀ ਤੇ ਉਦੋਂ ਹਜ਼ਰਤ ਮੂਸਾ ਅਲੈਹਿ ਸਲਾਮ ਨੂੰ ਕਹਿੰਦੇ ਸਨ ਕਿ ਅਗਰ ਇਹ ਅਜ਼ਾਬ ਟਲ ਜਾਏਗਾ ਤਾਂ ਅਸੀਂ ਮੰਨ ਲਾਂਗੇ ਲੇਕਿਨ ਫਿਰ ਬਾਅਦ ਵਿੱਚ ਮੁਕਰ ਜਾਂਦੇ ਸਨ ਤੇ ਉਹ ਹੈ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਹਜ਼ਰਤ ਮੂਸਾ ਅਲੈਹਿ ਸਲਾਮ ਨੂੰ ਅਸੀਂ ਨੌ ਵਾਜ਼ਿਹ ਨਿਸ਼ਾਨੀਆਂ ਦਿੱਤੀਆਂ ਫਸਲ ਬਣੀ ਇਸਰਾਇਲ ਆ ਪੁੱਛ ਲਓ ਬਣੀ ਇਸਰਾਇਲ ਕੋਲੋਂ ਇਸ ਜਾਹਮ ਜਦੋਂ ਮੂਸਾ ਅਲੈਹਿ ਸਲਾਮ ਉਹਨਾਂ ਦੇ ਤਰਫ ਆਏ ਫਕਾਲ ਲਹੂ ਫਿਰਾਉਨ ਤੇ ਫਿਰਾਉਨ ਕਹਿਣ ਲੱਗਾ ਉਹਨਾਂ ਨੂੰ ਇੰਨੀ ਲਾਜ਼ਮ ਨੂੰ ਕਹਿਆ ਮੂਸਾ ਮਸੂਰਾ ਐ ਮੂਸਾ ਮੈਂ ਤੇ ਸਮਝਦਾ ਕਿ ਤੇਰੇ ਤੇ ਜਾਦੂ ਹੋਇਆ ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਅੱਲਾ ਦੇ ਰਸੂਲ ਨੇ ਫਰਮਾਇਆ ਕਾਲਾ ਲਕਦ ਅਲਿਮ ਤਮਾ ਅੰਜਲ ਹਾ ਉਲਾ ਅਲਾ ਰਬੁ ਸਮਾਵਾਤ ਵਲ ਅਰਜ਼ ਬਸਾਇਰਾ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਕਿਹਾ ਐ ਫਿਰਾਉਨ ਤੂੰ ਚੰਗੀ ਤਰ੍ਹਾਂ ਜਾਣਨਾ ਹੈ ਕਿ ਅੱਲਾ ਤਾਲਾ ਨੇ ਜੋ ਕੁਛ ਨਾਜ਼ਲ ਕੀਤਾ ਹੈ ਅੱਲਾ ਨੇ ਜਿਹੜੀਆਂ ਨਿਸ਼ਾਨੀਆਂ ਘੱਲੀਆਂ ਨੇ ਇਹ ਰੱਬੁ ਸਮਾਵਾਤ ਵਲ ਅਰਜ਼ ਨੇ ਤੇਰੀ ਅੱਖਾਂ ਖੋਲਣ ਲਈ ਨਿਸ਼ਾਨੀਆਂ ਦਿੱਤੀਆਂ ਕਿ ਤਾਂ ਕਿ ਤੇਰੀਆਂ ਅੱਖਾਂ ਖੁੱਲ ਜਾਣ ਤੇ ਤੇਰੇ ਤੇ ਹਕੀਕਤ ਵਾਜ਼ੇ ਹੋ ਜਾਏ ਔਰ ਤੇਰਾ ਦਿਲ ਚੰਗੀ ਤਰ੍ਹਾਂ ਜਾਣਦਾ ਹੈ ਤੂੰ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਹਿਚਾਣਦਾ ਵੀ ਹਾਂ ਕਿ ਅੱਲਾ ਦੀਆਂ ਨਿਸ਼ਾਨੀਆਂ ਹੈ ਔਰ ਮੈਂ ਅੱਲਾ ਦਾ ਰਸੂਲ ਹਾਂ ਇਹੋ ਚੀਜ਼ ਹੈ ਜਿਹੜੀ ਦੂਸਰੀ ਜਗ੍ਹਾ ਉੱਤੇ ਅੱਲਾ ਤਾਲਾ ਨੇ ਬਿਆਨ ਕੀਤੀ ਹੈ ਕਿ ਉਹਨਾਂ ਨੇ ਸਾਡੀਆਂ ਨਿਸ਼ਾਨੀਆਂ ਦਾ ਇਨਕਾਰ ਕੀਤਾ ਸਿਰਫ ਜ਼ੁਲਮ ਔਰ ਆਪਣੀ ਬਰਤਰੀ ਦੀ ਵਜ੍ਹਾ ਤੋਂ ਵਰਨਾ ਵਸਤੈ ਕਨਤ ਹਾਨ ਫੁਸੋਹਮ ਉਹਨਾਂ ਦੇ ਦਿਲਾਂ ਚ ਚੰਗੀ ਤਰ੍ਹਾਂ ਯਕੀਨ ਸੀ ਕਿ ਅੱਲਾ ਦੇ ਰਸੂਲ ਨੇ ਤੇ ਉਹ ਦੱਸਿਆ ਜਾ ਰਿਹਾ کہ موسیٰ علیہ السلام نے کیا لقد علمت ما انزل هؤلاء الا رب السماوات والارض بصائر، تو چنگی طرح جاننا ہے فرعون کہ اللہ تعالیٰ نے نشانیاں نازل کیتیاں جو رب ہے آسمان اور زمین دا تیری اکھاں کھولن لئی، وَإِنِّي لَأَظُنُّكَ يَا فِرْعَوْنُ مَصْبُورًا، اور مینو ہن لگدا ہے فرعون کہ تیرے تے ہلاکت آئے گی، تو اللہ دیا نشانیاں دا انکار کیتا ہے اس کر کے اللہ دا عذاب تیرے تے آ کے رہے گا، فرادا یستفزہم من الارض، تے پھر او فرعون نے چاہیا کہ انہاں دے قدم اخاڑ دے زمین تو، فاغرقناہ ومن معہ جمیعا، تے پھر اساں انہوں پھڑیا اسی غرق کر دیتا انہوں بھی تے او دے نال جڑے او دے ساتھی سن انہاں ساریاں دے ساریاں نوں، وکلنا من بعد ہی لبنی اسرائیل اسکنوا الارض، اور پھر اساں کیا بنی اسرائیل نوں ہن تسی آباد ہو جاؤ زمین وچ، فاذا جاء وعد الاخرت جئنا بكم لفیفا، اور جدوں آخرت دا وعدہ آئے گا تے اسی تہانوں ساریاں نوں کٹھے کر کے لے آواں، اسی کہ جڑا حضرت موسیٰ علیہ السلام نوں تے بنی اسرائیل نوں اللہ تعالی نے اتھوں مصر وچوں کڈیا تے بعد دے وچ انہاں فلسطین وچ آباد کیتا، فرمایا کہ ایتھے ہن آباد ہو جاؤ جدوں آخرت آئے گی تے پھر اسی تینوں کٹھے کر لیں گے اور تیڈا اس وے حساب کتاب ہوئے گا، اس تو یہ بھی مراد ہو سکتا ہے کہ اس وے تسی اس زمین وچ وس جاؤ، ایک موقع ایسا آئے گا جدا کہ وہ پہلا ذکر آ گیا شروع دے وچ کہ اس زمین فلسطین دے وچوں انہاں نوں دو دفعہ نکلنا پیا، پہلی دفعہ جڑا ہے وہ بخت نصر نے حملہ کیتا سی تے انہاں ساریاں نوں یروشلم وچ رہن والیاں نوں قیدی بنا کے لے گیا سی، اور دوسری دفعہ جدو حضرت عیسیٰ علیہ السلام دا انہاں انکار کیتا تے ٹائٹس رومی نے حملہ کیتا اور یروشلم دے وچوں یہودیاں نوں کر دیتا جڑے کہ اتھوں نکل کے پھر مختلف ملکاں دے وچ جڑے چلے گئے، تو او دے بارے دسیا جا رہا ہے کہ ادوں بعد پھر اسی تہانوں ایتھے کٹھا کر لیں گے، پھر دوبارہ ایتھے لے آواں گے اور اس جگہ دے اتے تہانوں کٹھے کر کے پھر تہاڈی ہلاکت ہوئے گی، یہ ہے تیسرا دور جڑا انہاں دا ہن شروع ہو گیا کہ اسرائیل دی سلطنت جڑی ہے وہ قائم ہو گئی ہے اور دنیا دے اتوں یہودی جڑے نے ہر جگہ تے جتھے آباد نے اتھے آ رہے نے، انہاں دا موقع ہوئے گا کہ انہاں نوں کٹھے ایتھے کر کے تے انہاں دی تباہی جڑی ہے ہوئے گی حضرت عیسیٰ علیہ السلام دے ہتھوں، کیونکہ وہ سن رسول انہاں دی طرف جنہاں نے انہاں دے سامنے اللہ تعالیٰ دا دین جڑا ہے وہ پیش کیتا اور انہاں نوں ایسے ایسے معجزے دکھائے کہ انہاں نوں اللہ تعالیٰ دی قدرت تے یقین کرنا چاہیدا سی، لیکن انہاں نہیں کیتا تے حضرت عیسیٰ علیہ السلام نوں اللہ تعالیٰ نے اٹھا لیا اور انہاں نوں مہلت دیتی، وہ مہلت ہے جڑی ختم ہوئے گی کہ انہاں ساریاں نوں ایتھے اکٹھیاں کر کے پھر انہاں دے ذریعے انہاں تے ہلاکت جڑی ہے اتاری کیتی جائے گی، تو او دا ذکر کیتا جا رہا ہے، فاذا جا وعد الاخرت جدوں تہاڈا آخری وعدہ آ جائے گا جے نہ بکم لفیفا تے اسیں تہانوں ساریاں نوں اکٹھے کر کے ایتھے آ کے جڑا ہے اے تہاڈا قبرستان بنے گا اور ایتھے تہاڈے تے او عذاب نازل ہوئے گا جڑا پہلیاں قوماں تے نازل ہوندا رہیا جنہاں دی طرف اسی رسول بھیجدے رہے تو انہاں رسول نوں نہیں منیا تے پھر اللہ تعالیٰ اپنے رسول نوں بچا لیندا رہیا اور قوماں نوں ہلاک کردا رہیا، انہاں واسطے اللہ تعالیٰ دا فیصلہ اجے تائیں جڑا ہے وہ نہیں پورا ہویا تے او ہے جڑا ہن ہوئے گا انہاں نوں ایتھے اکٹھے کر کے تے انہاں نوں ایتھے تباہ کیتا جائے گا، وَبِالْحَقِّ أَنزَلْنَاهُ وَبِالْحَقِّ نَزَلَ، یہ ہے قرآن مجید دے بارے دسیا جا رہا ہے، ایک قرآن مجید حق لے کے آیا ہے تے حق ہی اسی نازل کر دے، جدوں قرآن مجید اللہ تعالیٰ دا کلام جڑا ہے نازل ہو گیا تے پھر اے دے بعد یہ ہے فیصلہ کن کلام، ادے تے ہی سارے انساناں دی کامیابی اور ناکامی دا دار و مدار ہے، قرآن مجید جڑا ہے یہ وہ کتاب ہے جڑی قول فیصل ہے، قول فیصل بن کے نازل ہوئی ہے، یہ ہے جدے بارے نبی اکرم صلی اللہ علیہ وسلم نے بھی فرمایا کہ اللہ تعالیٰ جیڑا ہے اس کتاب دے ذریعے ہن لوکاں نوں اٹھائے گا اور ادے ہی ذریعے ذلت اور پستی آئے گی، نبی اکرم صلی اللہ علیہ وسلم دا اے فرمان جیڑا ہے وہ ہے جیڑا ادی تشریح دے وچ کہ قرآن مجید حق نال نازل ہویا اور حق لے کے آیا، جیڑا نہیں منے گا وہ اس دنیا دے اتنے ذلیل و خوار ہوئے گا اور جنوں بھی اس دنیا دے اتنے عروج ملے گا اس قرآن دے نال ملے گا کہ جیڑا ادی تعلیم نو اختیار کرے گا ادی ہی اتھے اللہ تعالیٰ پذیرائی کرے گا، تو فرمایا و بالحق نزلنا انزلنا و بالحق نزل وما ارسلنا کا الا مبشرا و نذیرا، اور ایسا دے رسول اساں تیانوں تے بشارت دین والے تے آگاہ کرن والے بنایا تہاڈی ذمہ داری نہیں ہے کہ مندے نے کہ نہیں مندے، و قرآن فرقناہ لتقرأہ علی الناس علی محسن، اور یہ ہے قرآن مجید کہ جیڑا اسی پڑھ کے تیانوں سنا رہے ہیں تھوڑا تھوڑا کر کے، و نزلناہ تنزیلا، اور انہوں اسی نازل کیتا ہے تنزیل دی سورج تھوڑا تھوڑا کر کے نازل کیتا، یہ ہے جڑا اعتراض کردے سی کہ اگر اللہ دا کلام ہے تو اس اکے واری کیوں نہیں آ جاندہ، ਉਹ ਅੱਲਾਹ ਤਾਲਾ ਫਰਮਾ ਰਹੇ ਨੇ ਕਿ ਅਸੀਂ ਵਕਫੇ ਵਕਫੇ ਨਾਲ ਨਾਜ਼ਲ ਕੀਤਾ ਇਹਨੂੰ, ਔਰ ਸਾਡੀ ਹਿਕਮਤ ਵਿੱਚ ਸੀ ਕਿ ਜਿਸ ਤਰ੍ਹਾਂ ਦੇ ਹਾਲਾਤ ਹੈ ਉਵੇਂ ਦੀ ਅਸੀਂ ਰਹਿਨੁਮਾਈ ਦਿੰਦੇ ਰਹੇ, ਇਸ ਕਰਕੇ ਇਹਨੂੰ ਬਸੂਰਤ ਤਨਜ਼ੀਲ ਥੋੜਾ ਥੋੜਾ ਕਰਕੇ ਅਸਾਂ ਨਾਜ਼ਲ ਕੀਤਾ ਹੈ। ਗੁਲਾਮ ਮੈਨੂੰ ਬਹੀ ਔਲਾ ਤੋਂ ਮੈਨੂੰ, ਇਹਨਾਂ ਨੂੰ ਕਹਿ ਦਿਓ ਦੇਖੋ ਅੱਲਾਹ ਤਾਲਾ ਦਾ ਕਲਾਮ ਆ ਗਿਆ, ਹੁਣ ਈਮਾਨ ਲਿਆਓ ਜਾਂ ਨਾ ਲਿਆਓ। ਇਨ ਅੱਲਾ ਜੀ ਨਾ ਊ ਤੁਲ ਇਲਮਾ ਮਿਨ ਕਬਲ ਹੀ, ਬੇਸ਼ੱਕ ਉਹ ਲੋਕ ਜਿਨ੍ਹਾਂ ਨੂੰ ਅਸਾਂ ਇਲਮ ਦਿੱਤਾ ਸੀ ਇਸ ਤੋਂ ਪਹਿਲਾਂ, ਇਜ਼ਾ ਯੁਤਲਾ ਅਲੈਹਿਮ, ਉਹਨਾਂ ਦੇ ਸਾਹਮਣੇ ਜਦੋਂ ਅੱਲਾਹ ਦੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਸਨ, ਯਖਿਰੂਨ ਲਿਲਅਜ਼ਕਾਨ ਸੁਜਦਨ, ਤੇ ਉਹ ਤੇ ਅੱਲਾਹ ਤਾਲਾ ਦੇ ਅੱਗੇ ਸਜਦੇ ਚ ਡਿੱਗ ਪੈਂਦੇ ਸਨ, ਆਪਣੀਆਂ ਠੋੜੀਆਂ ਦੇ ਬਲ ਅੱਲਾਹ ਦੇ ਅੱਗੇ ਝੁਕ ਜਾਂਦੇ ਸਨ। ਵਾ ਯਕੂਲੂਨ ਸੁਬਹਾਨ ਰੱਬਿਨਾ, ਔਰ ਉਹ ਪੁਕਾਰ ਉੱਠਦੇ ਸਨ ਆਪਣੀਆਂ ਜ਼ਬਾਨਾਂ ਤੋਂ, ਅੱਲਾਹ ਤੂੰ ਪਾਕ ਹੈ, ਇਨ ਕਾਨਾ ਵਾਦੁ ਰੱਬਿਨਾ ਲਮਫੂਲਾ, ਬੇਸ਼ੱਕ ਸਾਡੇ ਰੱਬ ਦਾ ਵਾਅਦਾ ਤੇ ਹੋ ਕੇ ਰਹੇਗਾ। ਵਾ ਯਖਿਰੂਨ ਲਿਲਅਜ਼ਕਾਨ ਯਬਕੂਨ, ਔਰ ਉਹ ਅੱਲਾਹ ਤਾਲਾ ਦੇ ਅੱਗੇ ਠੋੜੀਆਂ ਦੇ ਬਲ ਡਿੱਗ ਪੈਂਦੇ ਸਨ ਔਰ ਰੋਂਦੇ ਸਨ। ਵਈ ਅਜ਼ੀਦੁਹੁਮ ਖੁਸ਼ੂਆ, ਔਰ ਉਹਨਾਂ ਦੇ ਅੰਦਰ ਹੋਰ ਅੱਲਾਹ ਤਾਲਾ ਦੀ ਖਸ਼ੀਅਤ ਔਰ ਆਜ਼ੀ ਆ ਜਾਂਦੀ ਸੀ, ਅੱਲਾਹ ਤਾਲਾ ਦੇ ਅੱਗੇ ਹੋਰ ਆਪਣੀ ਆਜ਼ੀ ਦਾ ਇਜ਼ਹਾਰ ਕਰਦੇ ਸਨ, ਉਹਦੇ ਅੱਗੇ ਸਜਦਾ ਰੇਜ਼ ਹੋ ਕੇ। ਇਹ ਅੱਜ ਤੇ ਸਜਦਾ ਹੈ ਜਿਹਦੇ ਤੇ ਅੱਲਾਹ ਤਾਲਾ ਦੇ ਸਾਹਮਣੇ ਹਰ ਇਨਸਾਨ ਨੂੰ ਜਿਹੜਾ ਹੈ ਉਹ ਚੁੱਕ ਕੇ ਤੇ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਅੱਲਾਹ ਤਾਲਾ ਦਾ ਇਹ ਕਲਾਮ ਜਿਹੜਾ ਹੈ ਵਾਕਈ ਅੱਲਾਹ ਨੇ ਨਾਜ਼ਲ ਕੀਤਾ ਇਨਸਾਨਾਂ ਲਈ ਉਹਦੀ ਰਹਿਮਤ ਦਾ ਜ਼ਰੀਆ, ਔਰ ਇਨਸਾਨਾਂ ਨੂੰ ਇਹਦੇ ਅੱਗੇ ਝੁੱਕ ਕੇ ਤੇ ਅੱਲਾਹ ਤਾਲਾ ਅੱਗੇ ਆਜ਼ੀ ਜ਼ਾਹਿਰ ਕਰਨੀ ਚਾਹੀਦੀ। ਕੁਲਿਦੁੱਲਾਹ ਬਿਦੁਰ ਰਹਿਮਾਨ, ਫਰਮਾਇਆ ਅੱਲਾਹ ਕਹਿ ਕੇ ਉਹਨੂੰ ਪੁਕਾਰੋ ਜਾਂ ਰਹਿਮਾਨ ਕਹਿ ਕੇ ਪੁਕਾਰੋ, ਅੱਲਾਹ ਤਾਲਾ ਦੇ ਹੀ ਸਾਰੇ ਅਯਾਮਾ ਤਦੂ, ਜਿਸ ਨਾਂ ਨਾਲ ਵੀ ਉਹਨੂੰ ਪੁਕਾਰੋਗੇ, ਫਲਾਹੁਲ ਅਸਮਾਉਲ ਹੁਸਨਾ, ਸਾਰੇ ਚੰਗੇ ਨਾਂ ਉਹਦੇ ਹੀ ਨੇ। ਜੋ ਵੀ ਇਨਸਾਨ ਕੋਈ ਸਿਫਤ ਜਾਂ ਕੋਈ ਖੂਬੀ ਦਾ ਤਸੱਵਰ ਕਰ ਸਕਦਾ ਤੋ ਸਾਰੀ ਦੀ ਸਾਰੀ ਅੱਲਾਹ ਹੀ ਦੀ ਖੂਬੀਆਂ ਪੈਦਾ ਕੀਤੀਆਂ ਹੋਈਆਂ, ਉਹ ਸਾਰੇ ਅਸਮਾਏ ਹੁਸਨਾ ਔਰ ਸਾਰੀਆਂ ਸਿਫਾਤ ਦਾ ਉਹੀ ਮੰਬਾ ਹੈ, ਉਹਦੇ ਕੋਲੋਂ ਹੀ ਉਹ ਸਾਰੀਆਂ ਸਿਫਾਤ ਜਿਹੜੀਆਂ ਉਹ ਪੈਦਾ ਕੀਤੀਆਂ ਗਈਆਂ ਤੇ ਦਿੱਤੀਆਂ ਗਈਆਂ ਨੇ। ਇਸ ਕਰਕੇ ਜੋ ਵੀ ਖੂਬੀ ਦਾ ਤਸੱਵਰ ਕੀਤਾ ਜਾ ਸਕਦਾ ਉਹਦਾ ਦੇਣ ਵਾਲਾ ਅੱਲਾਹ ਹੀ ਹੈ, ਇਸ ਕਰਕੇ ਸਾਰੇ ਅਸਮਾਏ ਹੁਸਨਾ ਉਸੇ ਹੀ ਦੇ ਵਾਸਤੇ ਹਨ। ਉਹਨੂੰ ਜਿਸ ਨਾਂ ਨਾਲ ਜੀ ਚਾਹੇ ਪੁਕਾਰੋ, ਅੱਲਾਹ ਕਹਿ ਕੇ ਪੁਕਾਰੋ ਜਾਂ ਰਹਿਮਾਨ ਕਹਿ ਕੇ ਪੁਕਾਰੋ, ਕੋਈ ਫਰਕ ਨਹੀਂ ਪੈਂਦਾ, ਉਹਦੇ ਹੀ ਵਾਸਤੇ ਸਾਰੇ ਅੱਛੇ ਨਾਂ ਨੇ। ਵਲਾ ਤਜਹਰ ਬੇ ਸਲਾਤਿਕਾ ਵਲਾ ਤੁਖਾਫਿਤ ਬਿਹਾ, ਔਰ ਦੇਖੋ ਆਪਣੀ ਨਮਾਜ਼ ਨੂੰ ਉੱਚਾ ਨਾ ਕਰਿਆ ਕਰੋ ਤੇ ਨਾ ਹੀ ਇੰਨਾ ਨੀਵਾਂ। ਵਬ ਤਗੇ ਬੈ ਨਜ਼ਾਲ ਕਾ ਸਬੀਲਾ, ਔਰ ਦੇਖੋ ਦਰਮਿਆਨ ਵਾਲੀ ਰਾਹ ਜਿਹੜੀ ਹੈ ਇਖਤਿਆਰ ਕਰੋ, ਦਰਮਿਆਨ ਵਾਲਾ ਰਾਸਤਾ ਇਖਤਿਆਰ ਕਰੋ। ਇਹ ਹੈ ਨਮਾਜ਼ ਜਿਹੜੀ, ਉਹ ਨਮਾਜ਼ ਜਿਹੜੀ ਇਨਸਾਨ ਅਲੈਦਗੀ ਚ ਪੜਦਾ ਉਸ ਵੇ ਹੁਕਮ ਹੈ ਕਿ ਉਹ ਨਮਾਜ਼ ਜਿਹੜੀ ਹੈ ਥੋੜੀ ਜਿਹੀ ਉੱਚੀ ਆਵਾਜ਼ ਨਾਲ ਪੜੋ ਕਿ ਇਨਸਾਨ ਦੇ ਆਪਣੇ ਕੰਨ ਜਿਹੜੇ ਨੇ ਉਹ ਕੁਰਾਨ ਮਜੀਦ ਨੂੰ ਜਦੋਂ ਸੁਣਦੇ ਨੇ ਤਾਂ ਉਹਦਾ ਹੋਰ ਅਸਰ ਹੁੰਦਾ ਬਜਾਇ ਇਸ ਦੇ ਕਿ ਨੀਵੀਂ ਨੀਵੀਂ ਪੜਿਆ ਜਾਏ। ਲੇਕਿਨ ਜਦੋਂ ਨਮਾਜ਼ ਬਾਜਮਾਤ ਹੋਏਗੀ ਉਸ ਵੇਲੇ ਜਿਹੜਾ ਹੈ ਇਨਸਾਨ ਨੂੰ ਖਾਮੋਸ਼ੀ ਨਾਲ ਪੜਨਾ ਚਾਹੀਦਾ, ਥੋੜੀ ਆਵਾਜ਼ ਦੇ ਨਾਲ ਪੜਨਾ ਚਾਹੀਦਾ ਤਾਂ ਕਿ ਦੂਸਰਿਆਂ ਦੇ ਵਾਸਤੇ ਉਹ ਤਕਲੀਫ ਦਾ ਜ਼ਰੀਆ ਨਾ ਬਣੇ। ਜਿਹਦੇ ਵਿੱਚ ਨਬੀ ਅਕਮ ਸੱਲਾ ਅਲੈਹ ਵਸਲਮ ਨੇ ਇਹ ਫਰਮਾਇਆ ਵੀ ਕਿ ਦੇਖੋ ਆਪਣੇ ਸਾਥੀਆਂ ਨੂੰ ਇਜ਼ਾ ਨਾ ਦਿਆ ਕਰੋ ਨਮਾਜ਼ ਦੇ ਵਿੱਚ ਤੇ ਤਲਾਵਤ ਦੇ ਵਿੱਚ, ਕਿ ਜਦੋਂ ਉਹ ਵੀ ਮੌਜੂਦ ਹੋਣ ਕਿਸੇ ਜਗ੍ਹਾ ਤੇ ਤਾਂ ਉਦੋਂ ਉੱਚੀ ਤਲਾਵਤ ਵੀ ਨਾ ਕਰੋ, ਆਪਣੀ ਨਮਾਜ਼ ਦੇ ਵਿੱਚ ਵੀ ਫਿਰ ਉੱਚਾ ਕੁਰਾਨ ਨਾ ਪੜੋ, ਕਿਉਂਕਿ ਇਹਦੇ ਨਾਲ ਦੂਸਰਿਆਂ ਨੂੰ ਤਕਲੀਫ ਹੁੰਦੀ ਹੈ, ਉਹ ਵੀ ਅੱਲਾਹ ਤਾਲਾ ਦੇ ਸਾਹਮਣੇ ਮੁਨਾਜਾਤ ਕਰ ਰਹੇ ਹੁੰਦੇ ਨੇ, ਜਿਸ ਕਰਕੇ ਉਹਨਾਂ ਨੂੰ ਡਿਸਟਰਬੈਂਸ ਹੁੰਦੀ ਹੈ। ਲੇਕਿਨ ਜਦੋਂ ਇਨਸਾਨ ਵੱਖਰਾ ਬੈਠਾ ਹੋਵੇ ਔਰ ਵੱਖਰੀ ਨਮਾਜ਼ ਪੜ੍ਹ ਰਿਹਾ ਹੋਵੇ ਜਾਂ ਤਹੱਜਦ ਦੀ ਨਮਾਜ਼ ਪੜ੍ਹ ਰਿਹਾ ਹੋਵੇ, ਜਦੋਂ ਕਿ ਕੋਈ ਵੀ ਲਾਗੇ ਨਹੀਂ ਹੈ ਤੇ ਉਹ ਅਕੇਲਾ ਅੱਲਾਹ ਤਾਲਾ ਨੂੰ ਪੁਕਾਰ ਰਿਹਾ, ਤੇ ਉਦੋਂ ਥੋੜੀ ਜਿਹੀ ਉੱਚੀ ਆਵਾਜ਼ ਦੇ ਨਾਲ ਉਹਨੂੰ ਪੜ੍ਹਨਾ ਚਾਹੀਦਾ, ਕਿਉਂਕਿ ਇਹ ਚੀਜ਼ ਜਿਹੜੀ ਹੈ ਇਨਸਾਨ ਦੀ ਫਿਤਰਤ ਤੇ ਜ਼ਿਆਦਾ ਅਸਰ ਅੰਦਾਜ਼ ਹੁੰਦੀ ਹੈ ਜਦੋਂ ਕੁਰਾਨ ਮਜੀਦ ਥੋੜੀ ਜਿਹੀ ਆਵਾਜ਼ ਨਾ ਪੜਿਆ ਜਾਏ। ਉਹ ਹੈ ਜਿਹਦੇ ਵਾਸਤੇ ਹੁਕਮ ਦਿੱਤਾ ਜਾ ਰਿਹਾ, ਇਹ ਕੁਰਾਨ ਮਜੀਦ ਹੈ, ਆਪਣੀ ਨਮਾਜ਼ ਦੇ ਵਿੱਚ ਪੜੋ ਤੇ ਉਹਨੂੰ ਥੋੜੀ ਜਿਹੀ, ਨਾ ਹੀ ਬਹੁਤੀ ਬੁਲੰਦ ਆਵਾਜ਼ ਨਾ ਤੇ ਨਾ ਹੀ ਬਿਲਕੁਲ ਜਿਹੜਾ ਛੁਪਾ ਕੇ ਪੜੋ, ਬਲਕਿ ਦਰਮਿਆਨੀ ਰਾਹ ਇਖਤਿਆਰ ਕਰੋ। وَقُلِ الْحَمْدُ لِلَّهِ الَّذِي لَمْ يَتَّخِذْ وَلَدًا وَلَمْ يَكُنْ لَهُ شَرِيكٌ فِي الْمُلْكِ وَلَمْ يَكُنْ لَهُ وَلِيٌّ مِنَ الذُّلِّ وَكَبِّرْهُ تَكْبِيرًا۔ یہ ہے آخری آیت اس سورت دی جیڑی کہ بہت ہی عظیم آیت، ادے وچ مختلف مضامین نے جڑے قرآن مجید دے وچ پوریاں پوریاں سورتاں انہاں تے نازل ہوئیاں، لیکن ایک آیت دے وچ انہاں ساریاں چیزاں نوں سمو دتا گیا۔ جڑا سورہ اخلاص دا مضمون ہے وہ بھی ادے وچ آ گیا، ادے وچ ਆਇਤ ਅਲ ਕੁਰਸੀ ਦੇ ਵਿੱਚ ਜਿਹੜਾ ਮਜ਼ਮੂਨ ਸੀ ਉਹ ਵੀ ਆ ਗਿਆ ਔਰ ਹੋਰ ਵੀ ਅੱਲਾਹ ਤਾਲਾ ਦੀਆਂ ਸਿਫਤਾਂ ਬਿਆਨ ਕੀਤੀਆਂ। ਇਹ ਬੜਾ ਹੀ ਇੱਕ ਜਾਮੇ ਆਇਤ ਹੈ ਇਸ ਸੂਰਤ ਦੀ ਜਿਹੜੀ ਆਖਰ ਦੇ ਉੱਤੇ ਆਈ ਹੈ। ਫਰਮਾਇਆ ਵਾ ਕੁਲ ਅਲਹਮਦੁਲਿਲਾਹ ਅਲਜ਼ੀ ਲਮ ਯਤਖਿਜ਼ ਵਲਦ, ਕਹੋ ਕਿ ਸਾਰੀ ਤਾਰੀਫ ਤੇ ਸਾਰਾ ਸ਼ੁਕਰ ਅੱਲਾਹ ਹੀ ਦੇ ਵਾਸਤੇ। ਲਮ ਯਤਖਿਜ਼ ਵਲਦਨ, ਜਿਸ ਨੇ ਕਿਸੇ ਨੂੰ ਆਪਣੀ ਔਲਾਦ ਨਹੀਂ ਬਣਾਇਆ, ਉਹਦਾ ਨਾ ਕੋਈ ਬੇਟਾ ਹੈ ਤੇ ਨਾ ਬੇਟੀ ਹੈ, ਨਾ ਉਹਦਾ ਕੋਈ ਹਮ ਪੱਲਾ ਹੈ। ਇਹ ਹੈ ਜਿਹੜਾ ਸੂਰਾ ਇਖਲਾਸ ਦਾ ਮਜ਼ਮੂਨ ਹੈ ਔਰ ਇਸੇ ਵਜ੍ਹਾ ਤੋਂ ਅੱਲਾਹ ਤਾਲਾ ਦੇ ਰਸੂਲ ਸੱਲ ਅਲੈਹ ਵਸਲਮ ਨੇ ਫਰਮਾਇਆ ਕਿ ਇਹ ਸੂਰਜ ਜਿਹੜੀ ਹੈ ਇੱਕ ਤਿਹਾਈ ਕੁਰਾਨ ਦੇ ਮੁਤਾਬਿਕ ਏ, ਕਿਉਂ ਉਹਦੇ ਵਿਚ ਅੱਲਾਹ ਤਾਲਾ ਦੀ ਤੌਹੀਦ ਬਿਆਨ ਕੀਤੀ ਗਈ ਹੈ, ਜ਼ਾਤੀ ਤੌਰ ਤੇ ਅੱਲਾਹ ਤਾਲਾ ਦੇ ਨਾਲ ਸ਼ਿਰਕ ਦੀ ਨਫ਼ੀ ਕੀਤੀ ਗਈ, ਤੇ ਉਹੀ ਚੀਜ਼ ਹੈ ਜਿਹੜੀ ਇਸ ਆਇਤ ਦੇ ਅੰਦਰ ਵੀ ਪਹਿਲਾਂ ਬਿਆਨ ਕਰ ਦਿੱਤੀ ਗਈ। ਵਕੁਲ ਅਲਹਮਦੁਲਿਲਾਹ ਅਲਜ਼ੀ ਲਮ ਯਤਖਿਜ਼ ਵਲਦਨ, ਕਹੋ ਕਿ ਸਾਰੀ ਤਾਰੀਫ਼ ਔਰ ਸਾਰਾ ਸ਼ੁਕਰ ਉਸ ਅੱਲਾਹ ਦੀ ਆ ਵਾਸਤੇ ਆ ਜਿਹਨੇ ਕਿਸੇ ਨੂੰ ਆਪਣੀ ਔਲਾਦ ਨਹੀਂ ਬਣਾਇਆ, ਨਾ ਉਹਦਾ ਕੋਈ ਬੇਟਾ ਹੈ ਤੇ ਨਾ ਉਹਦੀ ਕੋਈ ਬੇਟੀ ਹੈ। ਇਹ ਹੈ ਜਿਹੜਾ ਮੁਖਤਲਿਫ ਕੌਮਾਂ ਦੀ ਤਰਫ ਜਿੱਦਾਂ ਅੱਲਾਹ ਤਾਲਾ ਨੇ ਰਸੂਲ ਭੇਜੇ, ਉਹਨਾਂ ਆਪਣੇ ਰਸੂਲਾਂ ਹੀ ਨੂੰ ਅੱਲਾਹ ਤਾਲਾ ਦੇ ਬੇਟਿਆਂ ਦੀ ਨਿਸਬਤ ਦੇ ਦਿੱਤੀ, ਉਹਨਾਂ ਨੂੰ ਬਣਾ ਲਿਆ। ਔਰ ਕੁਰੈਸ਼ਾਂ ਨੇ ਮੱਕਾ ਨੇ ਫਰਿਸ਼ਤਿਆਂ ਨੂੰ ਅੱਲਾਹ ਦੀਆਂ ਬੇਟੀਆਂ ਕਰਾਰ ਦਿੱਤਾ ਹੋਇਆ ਸੀ, ਉਹਦੀ ਨਫ਼ੀ ਕੀਤੀ ਗਈ ਹੈ ਕਿ ਅੱਲਾਹ ਤਾਲਾ ਦੀ ਕੋਈ ਔਲਾਦ ਨਹੀਂ, ਉਹ ਤੇ ਵਾਹਦਹੂ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ, ਉਹਦੇ ਤੇ ਨਾ ਕਦੀ ਮੌਤ ਆਉਣੀ ਹੈ ਨਾ ਉਹਨੂੰ ਕੋਈ ਕਮਜ਼ੋਰੀ ਆਉਣੀ ਹੈ, ਇਸ ਕਰਕੇ ਉਹਨੂੰ ਕਿਸੇ ਔਲਾਦ ਦੀ ਜ਼ਰੂਰਤ ਹੀ ਨਹੀਂ। ਉਹ ਤੇ ਪਾਕ ਹੈ ਨਾ ਸਾਰੇ ਐਬਾਂ ਤੋਂ ਕਿ ਜਿਹੜੇ ਤੁਸੀਂ ਉਹਦੀ ਤਰਫ਼ ਜਿਹੜਾ ਨਿਸਬਤ ਦੇ ਰਹੇ ਹੋ। ਵਲਮ ਯਕੁਲ ਲਹੂ ਸ਼ਰੀਕੁਨ ਫਿਲ ਮੁਲਕ, ਔਰ ਨਾ ਹੀ ਉਹਦਾ ਕੋਈ ਸਾਜੀ ਹੈ ਇਸ ਬਾਦਸ਼ਾਹਤ ਦੇ ਵਿੱਚ। ਇਹ ਹੈ ਕਿ ਪੂਰੀ ਕਾਇਨਾਤ ਦਾ ਇਖਤਿਆਰ ਵੀ ਉਹਦੇ ਆਪਣੇ ਹੱਥ ਵਿੱਚ ਏ, ਇਹਦੇ ਚ ਕੋਈ ਉਹਦਾ ਸਾਜੀ ਨਹੀਂ, ਕੋਈ ਉਹਦਾ ਸ਼ਰੀਕ ਨਹੀਂ, ਕੋਈ ਉਹਦਾ ਵਜ਼ੀਰ ਨਹੀਂ, ਕੋਈ ਉਹਦਾ ਜਿਹੜਾ ਹੈ ਇਸ ਕੰਮ ਦੇ ਵਿੱਚ ਜਿਹੜਾ ਉਹਦੇ ਕੰਮ ਸਵਾਰਨ ਵਾਲਾ ਨਹੀਂ ਜਾਂ ਉਹਦੀ ਮਦਦ ਕਰਨ ਵਾਲਾ ਨਹੀਂ। ਇਹ ਵੀ ਅੱਲਾਹ ਤਾਲਾ ਦੀ ਸਿਫਾਤ ਹੈ ਕਿ ਅੱਲਾਹ ਤਾਲਾ ਖੁਦ ਕਾਦਰ ਹੈ, ਅੱਲਾਹ ਤਾਲਾ ਅਲਾ ਕੁੱਲ ਸ਼ਾਇਨ ਕਦੀਰ ਹੈ, ਬੇਕੁੱਲ ਸ਼ਾਇਨ ਅਲੀਮ ਹੈ। ਅਗਰ ਇਹ ਮੰਨਿਆ ਜਾਏ ਕਿ ਇਸ ਕਾਇਨਾਤ ਦੇ ਅੰਦਰ ਕਿਸੇ ਹੋਰ ਨੂੰ ਵੀ ਉਹਨੇ ਕੋਈ ਇਖਤਿਆਰ ਦਿੱਤਾ ਤੇ ਇਹਦਾ ਮਤਲਬ ਹੈ ਫਿਰ ਨਕਸ ਆਉਂਦਾ ਕਿ ਖੁਦ ਨਹੀਂ ਸੰਭਾਲ ਸਕਦਾ ਤੇ ਦੂਸਰਿਆਂ ਨੂੰ ਸ਼ਾਮਲ ਕੀਤਾ, ਕਿਉਂਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਬਾਦਸ਼ਾਹ ਨੇ ਉਹ ਇਸੇ ਕਰਕੇ ਵਜ਼ੀਰ ਰੱਖਦੇ ਨੇ ਤੇ ਆਪਣੇ ਦੂਸਰੇ ਮਨਸਬਦਾਰ ਰੱਖਦੇ ਨੇ ਕਿ ਖੁਦ ਉਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਸਕਦੇ, ਖੁਦ ਚੀਜ਼ਾਂ ਨੂੰ ਜਾਣ ਨਹੀਂ ਸਕਦੇ, ਇਸ ਕਰਕੇ ਸਾਰੇ ਮਹਿਕਮੇ ਬਣਾਏ ਹੁੰਦੇ ਨੇ। ਲੇਕਿਨ ਅੱਲਾਹ ਤਾਲਾ ਖੁਦ ਅਲੀਮ ਹੈ, ਹਰ ਚੀਜ਼ ਦਾ ਇਲਮ ਰੱਖਣ ਵਾਲਾ ਹੈ, ਉਹ ਅਲਾ ਕੁੱਲ ਸ਼ਾਇਨ ਕਦੀਰ ਹੈ। ਇਸ ਲਈ ਲਾ ਯਊਦਹੂ ਹਿਫਜ਼ੁਹਮਾ, ਉਹਨੂੰ ਇਹਨਾਂ ਦੀ ਹਿਫਾਜ਼ਤ ਜਿਹੜੀ ਹੈ ਉਹ ਥਕਾਉਂਦੀ ਨਹੀਂ, ਇਸ ਕਰਕੇ ਉਹਦਾ ਕੋਈ ਸਾਜੀ ਨਹੀਂ ਔਰ ਕੋਈ ਇੱਦਾਂ ਹੈ ਉਹਦੇ ਹਕੂਮਤ ਦੇ ਵਿੱਚ ਔਰ ਉਹਦੇ ਇਖਤਿਆਰ ਦੇ ਵਿੱਚ ਕਿਸੇ ਕਿਸੇ ਦਾ ਕਿਸਮ ਦਾ ਕਿਸੇ ਦਾ ਜਿਹੜਾ ਹੈ ਸਾਜੀਪਨ ਨਹੀਂ। ਅੱਲਾਹ ਤਾਲਾ ਖੁਦ ਹੀ ਕਾਦਰ ਹੈ ਔਰ ਖੁਦ ਹੀ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਲਾ ਹੈ। ਵਲਮ ਯਕੁਲ ਲਹੂ ਵਲੀਯੁਮ ਮਿਨ ਅਜ਼ੁਲ, ਔਰ ਉਹਦੀ ਕੋਈ ਦੋਸਤੀ ਕਮਜ਼ੋਰੀ ਦੀ ਵਜ੍ਹਾ ਤੋਂ ਨਹੀਂ। ਇਹ ਹੈ ਜਿਹੜੀ ਨਫ਼ੀ ਕੀਤੀ ਜਾਈ, ਅੱਲਾਹ ਤਾਲਾ ਦੇ ਦੋਸਤ ਹੈਣ, ਅੱਲਾਹ ਤਾਲਾ ਦੇ ਹਬੀਬ ਹੈਣ, ਅੱਲਾਹ ਦੇ ਖਲੀਲ ਹੈਣ, ਅੱਲਾਹ ਦੇ ਕਲੀਮ, ਲੇਕਿਨ ਉਹਦੀ ਕੋਈ ਦੋਸਤੀ ਕਿਸੇ ਕਮਜ਼ੋਰੀ ਦੀ ਵਜ੍ਹਾ ਤੋਂ ਨਹੀਂ। ਇਹ ਹੈ ਜਿਹੜਾ ਇਨਸਾਨ ਦੋਸਤੀ ਬਣਾਉਂਦਾ, ਦੂਸਰਿਆਂ ਨੂੰ ਦੋਸਤ ਰੱਖਦਾ ਤੇ ਫਿਰ ਕਿਸੇ ਵੇਲੇ ਦੋਸਤਾਂ ਦੀ ਮੰਨ ਲੈਂਦਾ ਇਸ ਵਜ੍ਹਾ ਤੋਂ ਕਿ ਉਹਨਾਂ ਕੋਲੋਂ ਵੀ ਕੰਮ ਲੈਣਾ। ਇਹ ਹੈ ਉਹਦੀਆਂ ਜਾਇਜ਼ ਨਾਜਾਇਜ਼ ਵੀ ਬਾਅਦ ਦਫ਼ਾ ਇਨਸਾਨ ਜਿਹੜਾ ਉਹ ਕਿਸੇ ਦੀ ਕੰਮ ਜਿਹੜਾ ਹੈ ਉਹ ਕਰ ਦਿੰਦਾ ਇਸ ਵਜ੍ਹਾ ਤੋਂ ਕਿ ਉਹ ਖੁਦ ਮੁਹਤਾਜ ਹੈ ਔਰ ਉਹਨੂੰ ਵੀ ਜ਼ਰੂਰਤ ਹੁੰਦੀ ਹੈ ਦੂਸਰਿਆਂ ਦੀ ਮਦਦ ਦੀ। ਇਸ ਕਰਕੇ ਉਹਦੀ ਦੋਸਤੀ ਦੇ ਪਿੱਛੇ ਗਰਜ਼ ਹੁੰਦੀ ਅਸਲ ਵਿੱਚ, ਮਕਸਦ ਜਿਹੜਾ ਹੁੰਦਾ ਕਿ ਕਿਸੇ ਵੇ ਦੋਸਤ ਜਿਹੜਾ ਉਹ ਵੀ ਕੰਮ ਆਏਗਾ, ਇਸ ਕਰਕੇ ਦੋਸਤਾਂ ਨਹੀਂ ਬਣਦਾ। ਤਾਂ ਫਰਮਾਇਆ ਉਹਦੇ ਦੋਸਤ ਹੈਣ, ਲੇਕਿਨ ਉਹਦੀ ਦੋਸਤੀ ਕਿਸੇ ਕਮਜ਼ੋਰੀ ਦੀ ਵਜ੍ਹਾ ਤੋਂ ਨਹੀਂ ਕਿ ਉਹਦੇ ਕੰਮ ਨੂੰ ਕੰਮ ਨਹੀਂ ਆਣਗੇ। ਇਹ ਨਹੀਂ ਐਸਾ ਕੋਈ ਮਾਮਲਾ, ਉਹਦੀ ਦੋਸਤੀ ਜਿਹੜੀ ਆ ਉਹਦੇ ਪਿੱਛੇ ਕੋਈ ਗਰਜ਼ੋ ਗਾਇਤ ਨਹੀਂ। ਉਹਦੀ ਦੋਸਤੀ ਜਿਹੜੀ ਹੈ ਆਪਣੇ ਬੰਦਿਆਂ ਦੇ ਨਾਲ ਹੈ ਔਰ ਉਹਦੇ ਬੰਦੇ ਹੈ ਉਹਨਾਂ ਦਾ, ਉਹਨਾਂ ਦੇ ਨਾਲ ਕੋਈ ਮੁਕਾਬਲੇ ਦਾ ਮਾਮਲਾ ਨਹੀਂ, ਉਹਦੇ ਸ਼ਰੀਕ ਹੋਣ ਦਾ ਮਾਮਲਾ ਨਹੀਂ। ਤਾਂ ਫਰਮਾਇਆ ਵਲਮ ਯਕੁਲ ਲਹੂ ਵਲੀਯੁਮ ਮਿਨ ਅਜ਼ੁਲ, ਉਹਦਾ ਕੋਈ ਵੀ ਦੋਸਤ ਜਿਹੜਾ ਇਸ ਵਜ੍ਹਾ ਤੋਂ ਨਹੀਂ ਕਿ ਉਹਦੇ ਅੰਦਰ ਕੋਈ ਕਮਜ਼ੋਰੀ ਹੈ ਤੇ ਉਹਦੇ ਕਿਸੇ ਕੰਮ ਆਣਗੇ। ਵਕਬਿਰ ਹੋ ਤਕਬੀਰਾ, ਉਹਨੂੰ ਵੱਡਾ ਕਰੋ ਜੈਸੇ ਉਹ ਵੱਡਾ ਹੈ, ਉਹਦੀ ਵਡਿਆਈ ਨੂੰ ਮੰਨੋ ਜਿਸ ਤਰ੍ਹਾਂ ਉਹ ਖੁਦ ਬੜਾ। ਇਹ ਹੈ ਸਭ ਤੋਂ ਮਾਮਲਾ ਜਿਹੜਾ ਅੱਲਾਹ ਤਾਲਾ ਦੇ ਬਾਰੇ ਚ ਇਨਸਾਨ ਦੇ ਜ਼ਿਹਨ ਚ ਰਹਿਣਾ ਚਾਹੀਦਾ। ਉਹਦੀ ਕਿਬਰਿਆਈ ਕਿਸੇ ਦੇ ਬਲਬੋਤੇ ਤੇ ਨਹੀਂ, ਉਹ ਵੱਡਾ ਹੈ ਤੇ ਕਿਸੇ ਦੀ ਮਦਦ ਤੇ ਨਹੀਂ, ਉਹ ਆਪਣੀ ਕੁਵਤ ਨਾਲ ਵੱਡਾ ਹੈ, ਉਹ ਆਪਣੇ ਇਖਤਿਆਰ ਨਾਲ ਵੱਡਾ ਹੈ। ਇਸ ਕਰਕੇ ਉਹਦੀ ਬੜਾਈ ਜਿਹੜੀ ਹੈ ਉਹਨੂੰ ਮੰਨੋ ਜਿਸ ਤਰ੍ਹਾਂ ਉਹ ਖੁਦ ਬੜਾ ਹੈ, ਉਹ ਕਿਸੇ ਦੇ ਸਹਾਰੇ ਤੇ ਬੜਾ ਨਹੀਂ, ਜਾਂ ਕੋਈ ਐਸਾ ਨਹੀਂ ਹੈ ਕਿ ਜਿਹੜਾ ਉਹਦੀ ਬਾਦਸ਼ਾਹ ਦੇ ਵਿੱਚ ਕੋਈ ਉਹਦਾ ਮਦਦਗਾਰ ਹੋਵੇ ਜਾਂ ਉਹਦਾ ਕੋਈ ਬੋਝ ਉਠਾਉਣ ਵਾਲਾ ਹੋਵੇ। ਨਹੀਂ, ਬਕਬਿਰ ਹੋ ਤਕਬੀਰਾ, ਉਹਦੀ ਕਿਬਰਿਆਈ ਨੂੰ ਮੰਨੋ ਜਿਸ ਤਰ੍ਹਾਂ ਉਹ ਖੁਦ ਬੜਾ। ਇਹੋ ਚੀਜ਼ ਹੈ ਇਸ ਸੂਰਤ ਦੇ ਅੰਦਰ ਮੁਖਤਲਿਫ ਪਹਿਲੂਆਂ ਦੇ ਨਾਲ ਜੋ ਅੱਲਾਹ ਤਾਲਾ ਦੀ ਤਸਬੀਹ ਜਿਹੜੀ ਹੈ ਔਰ ਉਹਦੀ ਤਹਿਮੀਦ ਉਸ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਕਿ ਅੱਲਾਹ ਤਾਲਾ ਦੀ ਜਿਹੜੀ ਹੈਸੀਅਤ ਹੈ ਉਹਨੂੰ ਉਸ ਤਰੀਕੇ ਦੇ ਨਾਲ ਮੰਨੋ ਜਿਸ ਤਰ੍ਹਾਂ ਉਹਦੀ ਵਾਕਈ ਇਸ ਕਾਇਨਾਤ ਦੇ ਅੰਦਰ ਹੈਸੀਅਤ ਹੈ। ਉਹੀ ਹੈ ਜਿਹਨੇ ਸਾਰੀਆਂ ਚੀਜ਼ਾਂ ਨੂੰ ਪੈਦਾ ਕੀਤਾ, ਹਰ ਚੀਜ਼ ਦੇ ਅੰਦਰ ਉਹਨੇ ਹੀ ਵਸ ਪੈਦਾ ਕੀਤਾ, ਇਸ ਕਰਕੇ ਸ਼ੁਕਰ ਵੀ ਸਾਰਾ ਉਹਦਾ ਹੋਣਾ ਚਾਹੀਦਾ। ਔਰ ਇੱਥੇ ਕੋਈ ਉਹਦਾ ਜਿਹੜਾ ਹੈ ਨਾ ਔਲਾਦ ਹੈ, ਨਾ ਉਹਦਾ ਕੋਈ ਸ਼ਰੀਕ ਹੈ, ਨਾ ਉਹਦੀ ਇਸ ਹਕੂਮਤ ਵਿੱਚ ਕਿਸੇ ਦਾ ਕੋਈ ਦਖਲ ਹੈ ਔਰ ਨਾ ਹੀ ਉਹਦੀ ਕੋਈ ਦੋਸਤੀ ਕਿਸੇ ਕਮਜ਼ੋਰੀ ਦੀ ਵਜ੍ਹਾ ਤੋਂ। ਉਹ ਆਪਣੀ ਜ਼ਾਤ ਵਿੱਚ ਵੱਡਾ ਹੈ, ਤਾਂ ਉਹਦੀ ਕਿਬਰਿਆਈ ਨੂੰ ਤਸਲੀਮ ਕਰੋ ਔਰ ਉਹਨੂੰ ਵੱਡਾ ਮੰਨ ਕੇ ਤੇ ਆਪਣੇ ਆਪ ਨੂੰ ਉਹਦੀ ਜਿਹੜਾ ਹੈ ਇਬਾਦਤ ਵਿੱਚ ਉਹਦੀ ਖਿਦਮਤ ਵਿੱਚ ਦੇ ਦਿਓ ਔਰ ਉਹਦੇ ਅੱਗੇ ਆਪਣੇ ਆਪ ਨੂੰ ਝੁਕਾ ਦਿਓ। ਅੱਲਾਹ ਤਾਲਾ ਦੀ ਇਸ ਕਿਬਰਿਆਈ ਨੂੰ ਮੰਨਣ ਦੀ ਔਰ ਉਹਦੇ ਅੱਗੇ ਆਪਣੇ ਆਪ ਨੂੰ ਝੁਕਾਉਣ ਦੀ ਹਰ ਇੱਕ ਨੂੰ ਤੌਫੀਕ ਦੇ ਔਰ ਵਾਕਈ ਉਹਨੂੰ ਵੱਡਾ ਮੰਨਿਆ ਜਾਏ। ਵੱਡਾ ਤਾਂ ਹੀ ਹੋਏਗਾ ਜੇ ਉਹਦੇ ਹੁਕਮ ਵੀ ਮੰਨੇ ਜਾਣ ਔਰ ਪੂਰੀ ਜ਼ਿੰਦਗੀ ਚ ਉਹਦੀ ਕਿਬਰਿਆਈ ਨੂੰ ਮੰਨ ਕੇ ਤੇ ਉਹਦੀ ਫਰਮਾ ਬਰਦਾਰੀ ਕੀਤੀ ਜਾਏ ਤੇ ਅੱਲਾਹ ਤਾਲਾ ਉਹਦੀ ਫਰਮਾ ਬਰਦਾਰੀ ਕਰਨ ਦੀ ਤੌਫੀਕ ਦੇ ਜਿਹਦਾ ਤਕਾਜ਼ਾ ਹੈ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵਇਯਾਕੁਮ ਬਿਲ ਆਯਾਤ ਵ ਜ਼ਿਕਰ ਲਾਕੀ।